अंतन पावत देव सब मुनु इंद्र महाशिव जोग करी हुन वेद बिरंच विचार रहयो हर जाप न छाड़ो एक करी। मथुरा जन को प्रभु दीन दयाल है संगत श्रिष्ट निहाल करी। रामदास गुरु जग तारण को गुरजोत अर्जुन माहे तरी। जग और न जाहे महातम में अवतार उजागर आन कियो। तिनके दुख कोटक दूर गए मथुरा जिन अमृत नाम पियो। एह पद्धत ते मत चुकै है रे मन भेद बिभेद न जान बियो। पर तछ हृदय गुरु अर्जुन कै हर पूरन ब्रह्म निवास लियो। जब लो नहीं भाग निलार उदय तब लो ब्रह्म ते फिर ते बहुत आयो। कल घोर समुद्र में बूढ़त थे कब हूँ मेट है नहीं रे पछतायो। तत् विचार यह मथुरा जग तारण को अवतार बनायो। जप्यो जिन अर्जुन देव गुरु फिर संकट जोन गर्भ न आयो। तत् विचार यह मथुरा जग तारण को अवतार बनायो। जप्यो जिन अर्जुन देव गुरु जप्यो जिन अर्जुन देव गुरु फिर संकट जोन गर्भ न आयो। वाहिगुरु जी का खालसा वाहिगुरु जी की फतेह। सात संगत जी वाहिगुरु जी का खालसा वाहिगुरु जी की सतगुरां दी गोद विच बैठे हाँ ते महाराज का शहीदी दिहाड़ा मना रहे हैं ते सुरती जिनी कागर होएगी ना महाराज के चरणों च उन्नी हाजरी लगेगी। जे सुरत इधर उधर खिंडी हुई सानू फतेह का ही नहीं पता लगा तो अगली गल की सुननी। इस करके बेनती की महाराज सच्चे पातशाह श्री गुरु अर्जन देव जी याद कर लो सारे। जप्यो जिन अर्जुन देव गुरु 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 फिर संकट जोन गर्भ न आयो। संकट जोन गर्भ न आयो। धन गुरु अर्जन देव जी महाराज जिन्हां नूं याद करन नाल बंदे दी 84 कट्टी जांदी है। गर्भ जूनिया च नहीं आउंदा अकाल पुरख दे परमेश्वर दे रूप विच अभेद हो जाता है। ऐसे गुरु अर्जन देव जी महाराज उन्हां दा शहीदी दिहाड़ा आपां मना रहे हैं। आ 5-4 दिन पहला एक क्लिप आई सी मैं कभी ख्याल नहीं सी कीता इन्ना भी हाल माड़ा होवेगा साडा। दिल्ली दे किसे गुरुद्वारे साहब विच पत्रकार आईयां होईयां संगतां नूं पुछी जांदा सी तुसीं गुरपुरब ते आए हो गुरु अर्जन देव जी कौन सन शहीदी क्यों होई सी कदों होई सी किहड़ा बादशाह सी। ते कोई कह रहा सी भी गुरु अर्जन देव दा भरा सी चंदू उन्हें तत्ती तवी ते बिठाया। ते कोई कह रहा सी भी औरंगजेब ने। ते कोई कह रहा सी भी ये शबीला वाला गुरपुरब है। सात संगत जी किते इत्थे भी ना इदां होवे। इदा लग रहा है भी असी हुण सारिया के दिलों में तो वड़ नहीं सकते दिमागों वड़ नहीं सकते। पर साडा चौकीदार का काम हुंदा है ढंडोरा देना, जागते रहो जागते रहो, जे सौ गए तो फिर लुटे जाओगे। आ बड़े अपने आप नूं पढ़े लिखे तो आधुनिक समझण लग पए आ पिछले 30 सालां तों। एक भूत सवार हो गया 30-40 सालां तों भी असीं बड़े एडवांस हाँ, बहुत पढ़े लिखे हाँ, कॉलेजां च यूनीवर्सिटियां च डिग्रियां लैने, असीं बड़े प्रोफेसर हाँ। तो जिहड़े साढ़े पुराने लोग सीगे वह तो बेचारे एवें ही सी, अनपढ़ सी, उन्हें पता नहीं सी किसी गल का, वह तो सुधड़ साधे सी। उन्हां दे लिखे ग्रंथां नूं भी कहिंदे कंडेम कर दिओ, उन्हां दा लिखे इतिहास भी कहिंदे साड दिओ। ते साडी हालत की है, मना रहे हैं गुरु अर्जन देव जी का गुरपुरब, पता कख भी नहीं, पर जिन्हां नूं असीं निंदते हाँ भी वह तो एवें ही सी, अनपढ़ सी। उन्हां नूं अपने गुरु का इन्ना इन्ना इंच इंच इतिहास याद हुंदा सी। जदों असीं 8-10 सालां दे हुंदे सी, माइया बीबिया अपने बच्चों साखियां सुना सुना के गुरपुर गुरद्वारे लिया सी भी अज गुरु अर्जन देव जी का शहीदी, अज गुरु तेग बहादुर साहब की शहीदी है, अज साहबजादियों की शहीदी है, आ इतिहास है, फलाना बादशाह सी, फलाना समा सी, फलाना उस वेले जालम सी, उन्हें इदा किया। पर अजकल की फर्क पै गया, स्कूलों कॉलेजों यूनीवर्सिटिया की पढ़ाई तो रट्टे ला ले क्योंकि पैसे कमाने ने, डालर लेने ने, गुरद्वारे तो की लैना, कहिंदे बस अरदास करांगे काम बन जाएगा, कड़ाह प्रसाद छकांगे तो घर नूं आ जाएंगे। मैं तो अज गल्लां कर रहा कि सुते ना रह जाए जे, आ जिहड़ी रौनक लगी है ना ये अलोप हो जानी है जे तुसीं इतिहास छड्ड दित्ता, अपने बाणी छड़ दित्ती, अपने गुरु दियां गल्लां करनियां छड़ दित्तियां। घरां विच टीवी लग गए जदों दा, उदों दा काम खराब होना शुरू होया, हुण तां टीवी जेबां जा गया, बहुत कुछ हो गया, सारा कुछ ही काम खराब हो गया। पंजवें पातशाह दी शहीदी दे कारण मैं सांझे करने सी, पहला थोड़ा जिहा तां बेनती कीती, कई वारी इहो जिहियां गल्लां सारे ध्यान नाल सुण लैंदे आ ते जे इतिहास शुरू करिए तो सौं जांदे आ, इदां भी मैं देखिया। जे तवा लाण वाली गल करिए ना फिर ऐन कन्न खड़े, ते जे गल करिए गुरु दी प्यार दी भगती दी श्रद्धा दी फिर ऊंघा आउंदियां ना। भाई मैं पहला बेनती कीती वी पंजवें पातशाह दा शहीदी दिहाड़ा ते इतिहास सुनना तुहाडा काम है, सुनाना साडा काम है, ते जे आपां एक दूजी नाल तालमेल रखांगे साडा इतिहास जिंदा रहेगा, असीं जिंदे रहांगे। जिहड़ी कौम इतिहास नूं भुल जांदी है उह जिंदा भी नहीं रह सकदी। सच्चे पातशाह दी शहीदी होई 1606 दे विच, हुण चल रहा 2019, ते ए समां जिहड़ा साध संगत जी जदों आपां इहनूं 400 साल पिछे जांदे आ, जहांगीर बादशाह दा राज बणिया सी, मुगलां दा ये चौथा बादशाह सी, बाबर, बाबर दा पुत्र हमायूं, हमायूं दा पुत्र अकबर, उहदा पुत्र जहांगीर। ते जहांगीर बादशाह ने राज लैण वास्ते बड़े झूठे जिहड़े अजकल दाव पेच खेडे जांदे ना उन्हें भी खेडे सी, क्यों उदों डेमोक्रेसी तां नहीं सी, खानदानी राज हुंदे सी। पर अकबर जहांगीर नूं राज देना नहीं सी चाहुंदा, अकबर राज देना चाहुंदा सी अपने पोतरे खुसरो नूं। कारण की सी कि जहांगीर अकबर दा कहना नहीं सी मनदा, अकबर दा ये पुत्र शराबी हो गया, अनारकली नां दी एक नचण गाण वाली लड़की नाल प्रेम कर बैठा, कहिंदा विआह कराणा, इहनूं मलका बनाणा हिंदुस्तान दी। अकबर कहिंदा वी हिंदुस्तान दी बेगम वड्डी जिहड़ी है ना उह किसे चंगे खानदान दी होणी चाहीदी है, नचण गाण वाली नहीं होणी चाहीदी। दोवां दा प्यो पुत्रां दा झगड़ा, उह अनारकली मरवा दित्ती गई सी। ਉਹਦੇ ਗਮ ਵਿੱਚ ਸ਼ਰਾਬੀ ਹੋ ਗਿਆ ਸੀ ਅਤੇ ਸ਼ਰਾਬੀ ਹੋ ਕੇ ਆਪਣਾ ਆਪ ਗੁਆ ਬੈਠਾ ਸੀ। ਪਰ ਜਦੋਂ ਅਕਬਰ ਦਾ ਅੰਤ ਸਮਾਂ ਨੇੜੇ ਆਇਆ, ਇਹਨੂੰ ਜਾਗ ਆਈ ਕਿ ਪਿਓ ਮਰਨ ਵਾਲਾ ਅਤੇ ਰਾਜ ਮੈਨੂੰ ਮਿਲਣਾ ਚਾਹੀਦਾ ਸੀ, ਰਾਜ ਤਾਂ ਕਿਧਰ ਹੋਰ ਜਾ ਰਿਹਾ, ਮੇਰੇ ਪੁੱਤਰ ਕੋਲ ਜਾ ਰਿਹਾ ਰਾਜ, ਪੁੱਤਰ ਕੋਲ ਰਾਜ ਬਾਅਦ ਜਾਏ, ਪਹਿਲਾਂ ਤਾਂ ਮੇਰਾ ਹੱਕ ਹੈ, ਮੈਂ ਬਾਦਸ਼ਾਹ ਬਣਨਾ। ਰਾਜ ਕਿਹੋ ਜਿਹੀ ਚੀਜ਼ ਹੈ, ਸਕੇ ਭਰਾ ਨੂੰ, ਪਿਓ ਨੂੰ, ਧੀ ਨੂੰ, ਪੁੱਤਰ ਨੂੰ ਕਿਸੇ ਨੂੰ ਨਹੀਂ ਜਾਣ ਦਿੰਦਾ ਬੰਦਾ, ਆਪਣੀ ਹੰਗਤਾ ਆਪਣੀ ਮੈਂ ਨੂੰ ਅੱਗੇ ਲਿਆਉਂਦਾ। ਦੋ ਬੰਦੇ ਸਨ ਪੰਜਾਬ ਦੇ ਵਿੱਚ, ਸ਼ੇਖ ਫਰੀਦ ਬੁਖਾਰੀ, ਸ਼ੇਖ ਅਹਿਮਦ ਸਰੰਦੀ। ਇੱਕ ਤਾਂ ਸੀਗਾ ਮੁਸਲਮਾਨਾਂ ਵਿੱਚ ਆਪਣੇ ਆਪ ਨੂੰ ਬਹੁਤ ਘੁਆਂਦਾ ਪੀਰ ਫਕੀਰ, ਉਹਦਾ ਇਰਾਦਾ ਸੀ ਕਿ ਮੈਂ ਪੂਰੇ ਹਿੰਦੁਸਤਾਨ 'ਚ ਕੋਈ ਦੂਜੀ ਕੌਮ ਨਹੀਂ ਰਹਿਣ ਦੇਣੀ, ਸਾਰੇ ਮੁਸਲਮਾਨ ਬਣਾਉਣੇ। ਪਰ ਅਕਬਰ ਦੇ ਸਮੇਂ ਉਹਦੀ ਦਾਲ ਨਹੀਂ ਸੀ ਗਲਦੀ, ਉਸਨੇ ਹੱਥ ਪੈਰ ਮਾਰੇ ਕਿ ਕਿਸੇ ਤਰੀਕੇ ਨਾਲ ਜਹਾਂਗੀਰ ਨੂੰ ਬਾਦਸ਼ਾਹ ਬਣਾ ਕੇ ਆਪਾਂ ਆਪਣੀ ਮਨ ਮਰਜ਼ੀ ਦਾ ਪ੍ਰਚਾਰ ਕਰਾਈਏ। ਉਹਨਾਂ ਲੋਕਾਂ ਦੇ ਜਿਹੜੇ ਸ਼ੜਯੰਤਰ ਕੀਤੇ ਉਹ ਕਾਮਯਾਬ ਹੋ ਗਏ। ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਦਿੱਲੀ 'ਤੇ ਕਬਜ਼ਾ ਕਰ ਲਿਆ, ਕਿਉਂਕਿ ਮੈਂ ਮੁਗਲਾਂ ਦਾ ਇਤਿਹਾਸ ਨਹੀਂ ਸੁਣਾ ਰਿਹਾ, ਇਹ ਤਾਂ ਹੁਣ ਨਾਲ ਗੱਲ ਲੱਗਦੀ ਹੈ ਅਤੇ ਦੱਸਣੀ ਪੈਂਦੀ ਹੈ। ਸ਼ੇਖ ਅਹਿਮਦ ਸਰੰਦੀ ਦੀ ਇੱਕ ਚਿੱਠੀ ਮਿਲੀ ਹੈ, ਉਹਦੇ 'ਚ ਉਹਨੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਜ਼ਿਕਰ ਕੀਤਾ। ਉਹ ਕਹਿੰਦਾ ਬੜਾ ਹੀ ਚੰਗਾ ਹੋਇਆ ਕਿ ਕਾਫਰਾਂ ਦਾ ਉਹ ਗੁਰੂ ਮਾਰਿਆ ਗਿਆ, ਇਸਲਾਮ ਨੂੰ ਇਸਲਾਮ ਦਾ ਸੂਰਜ ਚਮਕੇਗਾ, ਉਹਦੇ ਹੁੰਦਿਆਂ ਪੰਜਾਬ 'ਚ ਸਾਡੀ ਇਸਲਾਮ ਫੈਲ ਨਹੀਂ ਸੀ ਸਕਦੀ। ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਕਾਰਨ ਉਹ ਲੋਕ ਸਨ ਜਿਹੜੇ ਚਾਹੁੰਦੇ ਸਨ ਕਿ ਸਿੱਖੀ ਦਾ ਪ੍ਰਚਾਰ ਬੰਦ ਹੋਵੇ, ਔਰ ਦੂਜੇ ਪਾਸੇ ਹਿੰਦੂ ਸਮਾਜ ਵਿੱਚੋਂ ਵੀ ਉਹ ਲੋਕ ਵੀ ਸਨ ਜਿਹੜੇ ਚਾਹੁੰਦੇ ਸਨ ਵੀ ਗੁਰੂ ਅਰਜਨ ਦਾ ਪ੍ਰਚਾਰ ਬੰਦ ਹੋਵੇ। ਉਹ ਚੰਦੂ ਅਤੇ ਬੀਰਬਲ ਦਾ ਪਰਿਵਾਰ, ਚੰਦੂ ਨਾਲ ਵਿਰੋਧ ਪੈ ਗਿਆ ਕਿਉਂਕਿ ਚੰਦੂ ਨੇ ਆਪਣੀ ਬੇਟੀ ਦਾ ਰਿਸ਼ਤਾ ਭੇਜਿਆ ਸੀ। ਲਾਗੀ ਗੁਰੂ ਘਰ ਨੂੰ ਪਸੰਦ ਕਰਕੇ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੂੰ ਪਸੰਦ ਕਰਕੇ, ਰਿਸ਼ਤਾ ਕਰਕੇ ਵਾਪਸ ਗਏ ਅਤੇ ਚੰਦੂ ਨੂੰ ਦੱਸਿਆ ਵੀ ਬਹੁਤ ਵੱਡਾ ਘਰ ਹੈ, ਗੁਰੂ ਨਾਨਕ ਦੀ ਗੱਦੀ ਹੈ, ਗੁਰੂ ਰਾਮਦਾਸ ਦੇ ਪੋਤਰੇ ਨੇ ਸ਼੍ਰੀ ਹਰਗੋਬਿੰਦ ਜੀ, ਉਹਨਾਂ ਨਾਲ ਤੁਹਾਡੀ ਬੇਟੀ ਦਾ ਰਿਸ਼ਤਾ ਕਰਕੇ ਆਏ ਹਾਂ। ਕਹਿਣ ਲੱਗਾ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਆਪ ਚਵਾਰਾ ਬਣ ਗਿਆ, ਗੁਰੂ ਘਰ ਨੂੰ ਮੋਰੀ ਭਾਵ ਨੀਵਾਂ ਦੱਸਿਆ। ਦਿੱਲੀ ਦੀਆਂ ਸੰਗਤਾਂ ਨੇ ਇਹ ਗੱਲ ਸੁਣ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ, ਇਹ ਆਪਣੇ ਆਪ ਨੂੰ ਬਹੁਤ ਵੱਡਾ ਦੀਵਾਨ ਸਮਝਦਾ ਬਾਦਸ਼ਾਹ ਦਾ, ਕਹਿੰਦਾ ਮੈਂ ਚੁਬਾਰਾ ਹਾਂ ਅਤੇ ਗੁਰੂ ਘਰ ਨੂੰ ਮੋਰੀ ਦੱਸਦਾ। ਗੁਰੂ ਸਾਹਿਬ ਨੇ ਦਿੱਲੀ ਦੀਆਂ ਸੰਗਤਾਂ ਦੀ ਚਿੱਠੀ ਪੜ੍ਹ ਕੇ ਐਨ ਉਸ ਮੌਕੇ 'ਤੇ ਜਦੋਂ ਸ਼ਗਨ ਪੈਣ ਦੀ ਤਿਆਰੀ ਹੋ ਰਹੀ ਸੀ, ਇੱਧਰੋਂ ਲਾਗੀ ਸ਼ਗਨ ਲੈ ਕੇ ਆ ਗਏ ਸੀ, ਸ਼ਗਨ ਪੈਣਾ ਸੀ ਛੇਵੇਂ ਪਾਤਸ਼ਾਹ ਨੂੰ, ਚੰਦੂ ਦੀ ਕੁੜੀ ਦਾ ਇਹ ਲੈ ਕੇ ਆਏ ਸੀ ਲਾਗ, ਅਤੇ ਉੱਧਰੋਂ ਚਿੱਠੀ ਜਿਹੜੀ ਆ ਉਹ ਮਹਾਰਾਜ ਦੇ ਕੋਲ ਪਹੁੰਚ ਗਈ ਅਤੇ ਮਹਾਰਾਜ ਨੇ ਲਾਗੀਆਂ ਨੂੰ ਕਿਹਾ ਵੀ ਜਾਓ ਚੰਦੂ ਨੂੰ ਆਖੋ ਕੋਈ ਆਪਣੇ ਵਰਗਾ ਵੱਡਾ ਘਰ ਵੇਖ ਕੇ ਰਿਸ਼ਤਾ ਕਰ ਲਏ, ਅਸੀਂ ਆਪਣੇ ਗਰੀਬ ਸਿੱਖਾਂ ਨਾਲ ਹੀ ਰਿਸ਼ਤਾ ਕਰਾਂਗੇ, ਅਸੀਂ ਹੰਕਾਰੀਆਂ ਨਾਲ ਨਹੀਂ ਕਰਨਾ। ਜਦੋਂ ਚੰਦੂ ਦੀ ਬੇਟੀ ਦਾ ਰਿਸ਼ਤਾ ਨਾ ਕਰ ਦਿੱਤੀ, ਚੰਦੂ ਵਿਰੋਧੀ ਹੋ ਗਿਆ। ਗੁਰੂ ਸਾਹਿਬ ਦਾ ਵੱਡਾ ਭਰਾ ਪ੍ਰਿਥੀ ਚੰਦ ਇਸ ਕਰਕੇ ਵਿਰੋਧੀ ਸੀ ਕਿ ਗੁਰੂ ਮਹਾਰਾਜ ਦੀ ਗੱਦੀ 'ਤੇ ਮੈਂ ਬੈਠਾ, ਇਹ ਨਹੀਂ ਹੋਣੇ ਚਾਹੀਦੇ। ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੂੰ ਜਦੋਂ ਮਹਾਂਪੁਰਸ਼ ਉੱਪਰ ਨੂੰ ਉੱਠਦੇ ਨੇ ਨਾ, ਚਾਰੇ ਪਾਸਿਓਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਬਾਜ ਉੱਡਦਾ ਤੂਫਾਨਾਂ ਦੇ ਸਾਹਮਣੇ, ਜਿੱਧਰੋਂ ਤੂਫਾਨ ਆਉਂਦੇ ਨੇ ਉੱਧਰ ਉੱਡਦਾ, ਤੂਫਾਨਾਂ ਨਾਲ ਟੱਕਰ ਹੁੰਦੀ ਹੈ, ਧਰਮੀ ਯੋਧਿਆਂ ਦੀ ਵੀ ਜ਼ਾਲਮਾਂ ਨਾਲ ਟੱਕਰ ਹੁੰਦੀ ਅਤੇ ਕਈ ਪਾਸੇ ਆਪਣੇ ਹੀ ਬਗਾਨੇ ਬਣ ਜਾਂਦੇ ਆ। ਸਤਿਗੁਰਾਂ ਦਾ ਸਾਰੇ ਪਾਸਿਓਂ ਉਹ ਲੋਕ ਵਿਰੋਧ ਕਰਦੇ ਸਨ, ਇੱਕ ਪ੍ਰਿਥੀ ਚੰਦ, ਇੱਕ ਦੀਵਾਨ ਚੰਦੂ, ਇੱਕ ਸ਼ੇਖ ਅਹਿਮਦ ਸਰੰਦੀ, ਅਤੇ ਗੁਰੂ ਸਾਹਿਬ ਨੂੰ ਕਿਸੇ ਨਾ ਕਿਸੇ ਝੂਠੇ ਕੇਸ 'ਚ ਫਸਾਉਣਾ ਚਾਹੁੰਦੇ। ਜਦੋਂ जहांगीर ने कब्जा कर लिया दिल्ली ते, वो जिहड़ा असल वली अहद सी खुसरो जिसनू अकबर बादशाह बनाना चाहुंदा सी दिल्ली दा हिंदुस्तान दा, खुसरो ने बगावत कर दित्ती अपने प्यो दे खिलाफ़। खुसरो मैं पहला भी दस्या अकबर दा पोतरा ते जहांगीर दा पुत्र सी, दादा पोते नू राज देना चाहुंदा सी, पुत्र नू नहीं सी देना चाहुंदा, उहनू पता पुत्र निकम्मा है मेरे कहने च नहीं, एक कर नहीं सकदा। खुसरो ने बगावत कीती ओ पर हार गया जंग विच, जहांगीर दा जोर पै गया, हार के खुसरो पंजाब वल भज्या। श्री गोइंदवाल साहब दरिया पार करके किते गुरु दे लंगर च प्रशादा छक के चला गया। गुरु साहब सच्चे पातशाह महाराज दे उत्ते मुकदमा ये बनाया भई इन्हां ने बागी दी मदद कीती है, खुसरो दी मदद कीती है, जिहड़ा हिंदुस्तान दा बादशाह है उहदे बगावत करन वाले बंदे नूं रोटी खवाई, उहनूं बादशाह बनन दा आशीर्वाद दित्ता। इदां होर फिर गल्लां नाल मसाले ला लैंदे ने। और एक होर गल भी डॉक्टर भाई वीर सिंह जी ने बड़ी रिसर्च करके, डॉक्टर गंडा सिंह जी होरां ने बड़ी रिसर्च करके इस गल दा भी दस्या सी भई ये जिहड़ा मुकदमा सी गुरु अर्जन देव जी की शहीदी तो 2-3 हफ्ते पहला निबड़ चुका सी सारा, जिन्हां जिन्हां बंदियां ने खुसरो की मदद की सी उन्हां नूं जो सजावां देनियां सी, जो उन्हां नूं जुर्माने होने सी, वह 2-3 हफ्ते पहला केस जिहड़ा सी खत्म हो गया सी। फिर अचानक दोबारा केस क्यों खोलिया गया, क्योंकि गुरु अर्जन देव जी ते कोई केस बनता नहीं सी, झूठा बनाया गया। गुरु साहब नू दिल लाहौर सद्या गया, सच्चे पातशाह कोल ऐदी आए, कहन लगे तुहानू लाहौर बादशाह ने बुलाया, आप कृपा करके लाहौर चलो, सवेरे तुसी चलो साडे नाल। शाम दा टाइम सी, महाराज ने जिथे अजकल अकाल तख्त साहब है ना, इत्थे एक कमरा हुंदा सी उहनू कहिंदे सी कोठा साहब, हुण भी कोठा साहब कहिंदे आ। वो कोठा साहब दा इतिहास है भी उहदे च श्री गुरु ग्रंथ साहब जिहड़ा सुखासन हुंदा अजे भी उत्थे ही हुंदा। गुरु जी ने रात के समय उस कोठा साहब मीटिंग सदी, बाबा बुढ़ा जी, भाई विधि चंद जी, भाई जेठा जी, लंगाह जी, भाई पुराणा जी, भाई पैड़ा जी, गुरु घर के मुखी सिख मसंद भाई सालो वर्गे सारे बुला के, तो महाराज कहन लगे भी सानू हुण लाहौर जाना पैना। तो बाबा बुढ़ा जी तुसी 5 पैसे नारियल लैके आओ तो श्री हरगोबिंद जी नूं गुरियाई देईए। श्री गुरु हरगोबिंद साहब की उम्र कुल 11 साल दी सी, सारे हैरान हो गए, रात का समा सी, गुरियाई दित्ती। सिखां ने पूछया महाराज लाहौर ते आप कई बार गए हो ते कई बार आए हो, पर गुरियाई दे के जाण दा की मतलब है? सतगुरु कहन लगे टाइम आएगा पता लग जाएगा, पहला नहीं दसदे पता लग जाएगा तुहानू। महाराज नूं पता सी असी उत्थे जा के वापस नहीं आना, शहीदी पानी है। महाराज लाहौर पहुँचे, भाई सद्धू गुरसिख दे घर निवास कीता। जदों अमृतसरों तुरे ते अपने नानके श्री गोइंदवाल साहब सुनिया भेजिया भी साढ़े मामे का पुत अर्थमल सानू आ के लाहौर मिले। भाई अर्थमल गुरु जी के मामे का पुत्र सी, मोहरी का गुरु अमरदास का वड्डा पोता सी। अर्थमल लाहौर पहुँचया, गुरु साहब ने वक्रे कमरे अपने भाई नू बुला के कह कहन लगे भाई साहब साढ़े दिन थोड़े रह गए, 5-4 दिनों नू असी इस चोला त्याग देना, साड़ी शहीदी होनी है, असी ये ठीकरा जालम दे सिर भनना। ते बाबा अर्थमल जी बैराग च आके कहन लगे सच्चे पातशाह तुहाडे तो पहला मैं चला जावां, तुसी आप कृपा करके रवो ते मैनू शहीदी पाण दिओ। महाराज कहिंदे नहीं अर्थमल जी, तुसी 40 दिन साढ़े तो बाद शरीर छड़ोगे, ਗੁਰੂ ਸਾਹਿਬ ਤੋਂ 40 ਦਿਨ ਬਾਅਦ ਬਾਬਾ ਜੀ ਅਰਥਮਲ ਜੀ ਵੀ ਸਰੀਰ ਛੱਡ ਗਏ ਸੀ। ਸ਼ਾਮ ਦੇ ਸਮੇਂ ਬਾਦਸ਼ਾਹ ਦੀ ਕਚਹਿਰੀ 'ਚ ਗਏ ਗੁਰੂ ਸਾਹਿਬ। ਬਾਦਸ਼ਾਹ ਨੇ ਬੜੇ ਸਤਿਕਾਰ ਨਾਲ ਆਪਣੇ ਤੋਂ ਉੱਚੀ ਚੌਂਕੀ 'ਤੇ ਬਿਠਾਇਆ। ਚੰਦੂ ਸੜ ਗਿਆ, ਬਈ ਗੁਰੂ ਜੀ ਦਾ ਇੰਨਾ ਸਤਿਕਾਰ ਕਿਉਂ ਹੋ ਰਿਹਾ। ਬਾਦਸ਼ਾਹ ਦੀ ਕਚਹਿਰੀ 'ਚ 2-2.5 ਘੰਟੇ ਮੀਟਿੰਗ ਚੱਲੀ ਬਾਦਸ਼ਾਹ ਨਾਲ, ਗੱਲਾਂ ਬਾਤਾਂ ਬਹੁਤ ਹੋਈਆਂ। ਬਾਦਸ਼ਾਹ ਨੇ ਸਵਾਲ ਕੀਤਾ, ਮਹਾਰਾਜ ਤੁਹਾਡੀ ਨਿਗਾਹ 'ਚ ਹਿੰਦੂ ਵੱਡੇ ਨੇ ਜਾਂ ਮੁਸਲਮਾਨ? ਅੱਲਾਹ ਤਾਲਾ ਕੋਲ ਕੌਣ ਪਹੁੰਚੇਗਾ? ਮੁਸਲਮਾਨ ਨਮਾਜ਼ ਪੜ੍ਹਦੇ ਨੇ, ਹਿੰਦੂ ਪੂਜਾ ਕਰਦੇ ਨੇ, ਤੁਹਾਡੀ ਨਿਗਾਹ ਵਿੱਚ ਕਿਹੜਾ ਧਰਮ ਚੰਗਾ ਹੈ, ਕਿਹੜਾ ਮਾੜਾ ਹੈ? ਉਸ ਵੇਲੇ ਗੁਰੂ ਜੀ ਨੇ ਸ਼ਬਦ ਉਚਾਰਿਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਇਹ ਸ਼ਬਦ ਉਚਾਰਨ ਕਰਕੇ ਬਾਦਸ਼ਾਹ ਨੂੰ ਕਹਿਣ ਲੱਗੇ, ਜਿਹੜਾ ਚੰਗੇ ਕੰਮ ਕਰੇਗਾ ਉਹ ਚੰਗਾ ਬਣੇਗਾ, ਨਾ ਹਿੰਦੂ ਚੰਗਾ ਨਾ ਮੁਸਲਮਾਨ ਚੰਗਾ। ਜੇ ਇਨਸਾਨ ਬਣ ਜੇ ਤਾਂ ਚੰਗਾ, ਅਤੇ ਇਨਸਾਨ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਕੌਮ, ਕਿਸੇ ਦੇਸ਼, ਕਿਸੇ ਜਾਤੀ, ਕਿਸੇ ਮਜ਼ਹਬ 'ਚ ਹੋਵੇ, ਉਹ ਰੱਬ ਦਾ ਭਗਤ ਭਗਤੀ ਕਰੇ ਅਤੇ ਰੱਬ ਨੂੰ ਪਾ ਲੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਉਂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ। ਲਗਭਗ 8-9 ਵੱਜ ਗਏ। ਗੁਰੂ ਸਾਹਿਬ ਨੂੰ ਬਾਦਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਹੁਣ ਆਪ ਜੀ ਜਾ ਸਕਦੇ ਹੋ। ਬੜੇ ਸਤਿਕਾਰ ਨਾਲ ਵਿਦਾ ਕੀਤਾ। ਗੁਰੂ ਸਾਹਿਬ ਆਪਣੀ ਪਾਲਕੀ 'ਚ ਬਹਿ ਕੇ ਜਦੋਂ ਬਾਹਰ ਨਿਕਲਣ ਲੱਗੇ, ਚੰਦੂ ਬਾਦਸ਼ਾਹ ਨੂੰ ਕਹਿੰਦਾ, ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਵਾਂ। ਜਿਹੜਾ 2 ਲੱਖ ਰੁਪਈਆ ਜੁਰਮਾਨਾ ਹੈ ਨਾ ਇਹਨਾਂ ਦੇ ਨਾਮ ਕੀਤਾ ਹੋਇਆ, ਉਹ ਮੈਂ ਵਸੂਲ ਕਰਕੇ ਅਤੇ ਫਿਰ ਬਾਦਸ਼ਾਹ ਤੁਹਾਡੇ ਕੋਲ ਆ ਜਾਵਾਂਗਾ। ਬਾਦਸ਼ਾਹ ਕੋਲੋਂ ਹਾਂ ਕਰਵਾ ਲਈ ਅਤੇ ਗੁਰੂ ਸਾਹਿਬ ਜੀ ਦੀ ਪਾਲਕੀ ਦੇ ਆਲੇ ਦੁਆਲੇ ਆਪਣੀ ਫੋਰਸ ਜਿਹੜੀ ਉਹਨੇ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਈ ਸੀ ਵੀ ਜਦੋਂ ਗੁਰੂ ਅਰਜਨ ਦੇਵ ਜੀ ਬਾਹਰ ਨਿਕਲਣਗੇ ਆਲੇ ਦੁਆਲੇ ਆਪਣੀ ਫੋਰਸ ਲਾ ਦੇਣੀ। ਉਹ ਲਗਭਗ 100-150 ਸਿਪਾਹੀ 5 ਸਿੱਖਾਂ ਨੂੰ ਘੇਰ ਕੇ ਗੁਰੂ ਸਾਹਿਬ ਦੀ ਪਾਲਕੀ ਨੂੰ ਚੰਦੂ ਦੇ ਘਰ ਲੈ ਗਏ। ਅੱਜ ਕੱਲ੍ਹ ਜਿੱਥੇ ਗੁਰਦੁਆਰਾ ਲਾਲ ਖੂਹੀ ਹੈ ਲਾਹੌਰ 'ਚ, ਇੱਥੇ ਚੰਦੂ ਦੀ ਹਵੇਲੀ ਦੱਸਦੇ ਸਨ। ਹਵੇਲੀ ਬੜੀ ਤਗੜੀ ਸੀ, 2 ਪਾਠ ਸੀ ਉਹਦੇ। ਇੱਕ ਪਾਸੇ ਉਹਨੇ ਆਪਣੀ ਫੈਮਿਲੀ, ਆਪਣਾ ਪਰਿਵਾਰ, ਆਪਣੇ ਰਹਿਣ ਸਹਿਣ ਦਾ ਘਰ ਬਾਰ ਬਣਾਇਆ ਹੋਇਆ ਸੀ। ਦੂਜੇ ਪਾਸੇ ਅੱਧਾ ਹਿੱਸਾ ਜਿਹੜਾ ਸੀ ਉਹਨੇ ਆਪਣੀ ਬੈਠਕ ਬਣਾਈ ਹੋਈ ਸੀ, ਜਿੱਥੇ ਆਪਣੀਆਂ ਮਨ ਆਈਆਂ ਕਰਦਾ ਸੀ। ਜਿਹੜੇ ਬੰਦੇ ਨੂੰ ਕੋਈ ਪੁੱਛਣਾ ਗਿੱਛਣਾ ਹੁੰਦਾ ਸੀ, ਮਾਰਨਾ ਕੁੱਟਣਾ ਹੁੰਦਾ ਸੀ, ਰਫਾ ਦਫਾ ਕਰਨਾ ਹੁੰਦਾ ਸੀ, ਉੱਥੇ ਲੈ ਜਾਂਦਾ ਸੀ, ਖਪਾ ਦਿੰਦਾ ਸੀ। ਉਸ ਹਿੱਸੇ ਵਿੱਚ ਲਿਜਾ ਕੇ ਮਹਾਰਾਜ ਦੀ ਪਾਲਕੀ ਉਤਾਰੀ, ਦਰਵਾਜ਼ਾ ਬੰਦ ਕਰ ਦਿੱਤਾ। ਸਿੱਖਾਂ ਨੂੰ ਡਿਊਟੀ 'ਚ ਬਿਠਾ ਕੇ, ਗੁਰੂ ਜੀ ਨੂੰ ਬਰਾਮਦੇ 'ਚ ਬਿਠਾ ਕੇ ਆਪਣੇ ਪਹਿਰੇਦਾਰਾਂ ਨੂੰ ਕਹਿੰਦਾ, ਇਹਨਾਂ 'ਤੇ ਨਿਗਾਹ ਰੱਖਣੀ ਹੈ, ਖਾਣ ਪੀਣ ਨੂੰ ਕੁਝ ਦੇਣਾ ਨਹੀਂ, ਜੇ ਪਾਣੀ ਮੰਗਣ 'ਤੇ 1 ਲੱਖ ਰੁਪਈਆ ਲੈ ਕੇ ਪਾਣੀ ਦੇਣਾ, ਜੇ ਰੋਟੀ ਮੰਗਣ 'ਤੇ 1 ਲੱਖ ਰੁਪਈਆ ਲੈ ਕੇ ਰੋਟੀ ਖਵਾਉਣੀ ਹੈ। ਇਹਨਾਂ ਨੂੰ ਜੁਰਮਾਨਾ ਸਰਕਾਰ ਵੱਲੋਂ, ਇਹ ਬਾਗੀਆਂ ਨੂੰ ਅਪਣਾ ਦਿੰਦੇ ਨੇ। ਕਹਿ ਕੇ ਚਲਾ ਗਿਆ। ਅਗਲੇ ਦਿਨ ਸਵੇਰੇ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਫਿਰ ਬੋਲਿਆ, ਕਹਿਣ ਲੱਗਾ, ਸੁਣਾਓ, ਤੁਹਾਡੇ ਉੱਤੇ ਐਡਾ ਵੱਡਾ ਮੁਕੱਦਮਾ ਬਣਿਆ, ਤੁਸੀਂ ਸਰਕਾਰ ਦੇ ਬਾਗੀਆਂ ਨੂੰ ਪਨਾਹ ਦਿੱਤੀ ਹੈ, ਪਰ ਮੈਂ ਤੁਹਾਡੀ ਜਾਨ ਬਚਾ ਸਕਦਾ, ਮੈਂ ਤੁਹਾਨੂੰ ਹਰ ਇੱਕ ਗੱਲ ਤੋਂ, ਜੁਰਮਾਨੇ ਤੋਂ, ਹੋਰ ਤੋਂ ਬਚਾ ਸਕਦਾ, ਮੇਰੀ ਸ਼ਰਤ ਮੰਨ ਲਓ, ਮੇਰੀ ਬੇਟੀ ਦਾ ਰਿਸ਼ਤਾ ਲੈ ਲਓ, ਬਰਾਤ ਲੈ ਕੇ ਆਓ ਮੇਰੇ ਘਰ, ਮੇਰੀ ਲੜਕੀ ਵਿਆਹ ਕੇ ਲੈ ਜਾਓ, ਤੁਹਾਡਾ ਰੁਤਬਾ ਵੱਡਾ ਕਰਾਂਗਾ, ਸਤਿਕਾਰ ਕਰਾਂਗਾ, ਬਾਦਸ਼ਾਹ ਕੋਈ ਵੀ ਬੰਦਾ ਤੁਹਾਡੇ ਖਿਲਾਫ਼ ਨਹੀਂ ਹੋਵੇਗਾ। ਜੇ ਮੇਰੀ ਬੇਟੀ ਦਾ ਰਿਸ਼ਤਾ ਪ੍ਰਵਾਨ ਨਹੀਂ ਤਾਂ ਫਿਰ ਮੈਂ ਤੁਹਾਨੂੰ, ਤੁਹਾਡੇ ਸਿੱਖਾਂ ਨੇ ਮੈਨੂੰ ਕੁੱਤਾ ਕਿਹਾ। ਸਾਧ ਸੰਗਤ ਜੀ, ਉਹ ਜਦੋਂ ਕਹਿੰਦੇ ਚੰਦੂ ਤਾਂ ਰਿਸ਼ਤਾ ਮੋੜਿਆ ਨਾ, ਅਤੇ ਉਹਦੇ ਬੰਦੇ ਉੱਥੇ ਹੀ ਸਨ, ਅਤੇ ਕਿਸੇ ਸਿੱਖ ਦੇ ਮੂੰਹ ਤੋਂ ਨਿਕਲ ਗਿਆ, ਮਸਤਾਨੇ ਵੀ ਸਿੰਘ ਹੁੰਦੇ, ਉਹ ਕਹਿੰਦਾ ਅਸੀਂ ਨਹੀਂ ਲੈਣਾ ਇਹਦਾ ਕੁੱਤੇ ਦਾ ਰਿਸ਼ਤਾ। ਕਹਿੰਦੇ ਉਹ ਗੱਲ ਉਹਨੇ ਮਨ 'ਚ ਰੱਖੀ, ਕਹਿਣ ਲੱਗਾ ਤੁਸੀਂ ਮੈਨੂੰ ਕੁੱਤਾ ਕਿਹਾ। ਮਹਾਰਾਜ ਕਹਿੰਦੇ ਨਹੀਂ, ਅਸੀਂ ਕੁੱਤਾ ਨਹੀਂ ਕਿਹਾ, ਪਰ ਜੇ ਸਾਡੇ ਸਿੱਖ ਨੇ ਕਿਹਾ ਤਾਂ ਸਾਡੀ ਜ਼ਿੰਮੇਵਾਰੀ ਹੈ। ਕਹਿੰਦਾ ਕੁੱਤਾ ਤੁਸੀਂ ਕਿਹਾ, ਮਹਾਰਾਜ ਤੁਹਾਡੇ ਪਿੱਛੇ ਮੈਂ ਕੁੱਤਾ ਬਣ ਕੇ ਪਵਾਂਗਾ। ਮਹਾਰਾਜ ਕਹਿੰਦੇ ਫਿਰ ਕੁੱਤੇ ਦੀ ਮੌਤ ਹੀ ਮਰੇਗਾ। ਗੁਰੂ ਸਾਹਿਬ ਛਿਪੇ ਨਹੀਂ ਕਿਸੇ ਤਰ੍ਹਾਂ, ਕਹਿਣ ਲੱਗੇ ਉਦੋਂ ਵੀ ਨਾ ਸੀ ਅਤੇ ਹੁਣ ਵੀ ਨਾ ਹੈ, ਜਿਹੜੀ ਨਾ ਹੋ ਗਈ ਹਾਂ ਨਹੀਂ ਹੋ ਸਕਦੀ। ਅਤੇ ਚੰਦੂ ਨੇ ਆਪਣੇ ਜ਼ੁਲਮ ਦਾ, ਆਪਣੇ ਸਿਤਮ ਦਾ ਦੌਰ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਦੇਗ ਉਬਾਲੀ, ਤਾਂਬੇ ਦੀ ਦੇਗ 'ਚ ਪਾਣੀ ਪਾ ਕੇ ਥੱਲੇ ਅੱਗ ਬਾਲ ਕੇ ਵੱਡੀ ਸਾਰੀ ਦੇਗ ਗਰਮ ਕੀਤੀ। ਪਾਣੀ ਉੱਬਣ ਲੱਗ ਪਿਆ, ਖੌਲਣ ਲੱਗ ਪਿਆ ਅਤੇ ਆਪਣੇ ਬੰਦਿਆਂ ਨੂੰ ਕਹਿੰਦਾ ਇਹਨੂੰ ਫੜ ਕੇ ਵਿੱਚ ਬਿਠਾਓ, ਪਤਾ ਲੱਗੇਗਾ ਵੀ ਮੈਂ ਕਿੰਨੇ ਸਮਿਆਂ ਤੋਂ ਤਪ ਰਿਹਾ ਆਪਣੀ ਧੀ ਵੱਲ ਵੇਖ ਵੇਖ ਕੇ। ਇਹਦਾ ਸਰੀਰ ਤਪੇਗਾ, ਆਪੇ ਹਾਂ ਕਰੇਗਾ। ਜਦੋਂ ਸਿਪਾਹੀ ਫੜਨ ਆਏ, ਮਹਾਰਾਜ ਨੇ ਪਰੇ ਕਰਤੇ, ਮਹਾਰਾਜ ਕਹਿੰਦੇ ਅਸੀਂ ਆਪ ਹੀ ਬਹਿ ਜਾਂਦੇ। ਬਲਦ ਦੀ ਦੇਗ ਦੇ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਪਾਣੀ ਖੌਲ ਰਿਹਾ ਸੀ। ਸਿੱਖਾਂ ਕੋਲੋਂ ਵੇਖਿਆ ਨਾ ਗਿਆ, ਭਾਈ ਪੁਰਾਣਾ ਦੌੜ ਕੇ ਆਇਆ, ਮਹਾਰਾਜ ਮੈਂ ਬਹਿ ਜਾਂਦਾ ਤੁਸੀਂ ਨਾ ਬੈਠੋ। ਅਤੇ ਜਦੋਂ ਇਉਂ ਕਿਹਾ ਤਾਂ ਡਾਂਗਾਂ ਵਾਲੇ ਜਿਹੜੇ ਸਿਪਾਹੀ ਸਨ ਉਹਨਾਂ ਨੇ ਭਾਈ ਸਾਹਿਬ ਭਾਈ ਪੁਰਾਣੇ ਦੀਆਂ ਲੱਤਾਂ ਬਾਹਾਂ 'ਤੇ ਦੋ ਚਾਰ ਸੋਟੇ ਜ਼ੋਰ ਨਾਲ ਮਾਰੇ ਅਤੇ ਮਹਾਰਾਜ ਕਹਿੰਦੇ ਭਾਈ ਪੁਰਾਣਾ ਸਾਡੀ ਖੇਡ ਵਿੱਚ ਨਹੀਂ ਆਓ, ਆਓ ਜਾਓ ਉੱਥੇ ਬਹਿ ਜਾਓ, ਭਾਣਾ ਮੰਨੋ, ਹੁਕਮ ਵਿੱਚ ਰਵੋ, ਤੇਰਾ ਕੀ ਆ, ਮਿੱਠਾ ਲੱਗੈ ਹਰ ਨਾਮ ਪਦਾਰਥ, ਨਾਨਕ ਮੰਗੈ, ਇਹ ਸਾਡੀ ਖੇਡ ਹੈ, ਇਹ ਸਾਡੀ ਲੀਲਾ ਹੈ। ਸਿੱਖ ਬੇਬਸ ਸਨ, ਰੱਸਿਆਂ ਨਾਲ ਬੰਨ ਦਿੱਤੇ ਗਏ, ਪੰਜਾਂ ਹੀ ਸਿੱਖਾਂ ਨੂੰ ਡਿਊਟੀ 'ਚ ਬੰਦ ਕਰ ਦਿੱਤਾ। ਸ਼ਾਮ ਹੋ ਗਈ, 24 ਘੰਟੇ ਹੋ ਗਏ ਲਾਹੌਰ ਦੀ ਸੰਗਤ ਲੱਭਦੀ ਫਿਰਦੀ, ਗੁਰੂ ਜੀ ਕਿੱਥੇ ਚਲੇ ਗਏ, ਗੁਰੂ ਸਾਹਿਬ ਕਿੱਥੇ ਚਲੇ ਗਏ, ਕਿਉਂਕਿ ਲਾਹੌਰ 'ਚ ਹਜ਼ਾਰਾਂ ਸਿੱਖ ਰਹਿੰਦੇ ਸੀ। ਇੱਧਰ ਉੱਧਰ ਗਲੀਆਂ 'ਚ ਸਿੱਖਾਂ ਨੂੰ ਸਿੱਖ ਪੁੱਛਦੇ ਤੇਰੇ ਘਰ 'ਤੇ ਨਹੀਂ ਆਏ, ਉਹ ਕਹਿੰਦੇ ਬਾਦਸ਼ਾਹ ਦੀ ਕਚਹਿਰੀ 'ਚ ਗਏ ਸੀ, ਮੁੜ ਕੇ ਪਤਾ ਨਹੀਂ ਕਿੱਧਰ ਗਏ। ਫਿਰ ਸਰਕਾਰੀ ਬੰਦਿਆਂ ਕੋਲ ਸਿੱਖਾਂ ਨੇ ਪਹੁੰਚ ਕੀਤੀ, ਜਿਹੜੇ ਉਹ ਕਿਲੇ 'ਚ ਰਹਿੰਦੇ ਸਨ, ਤੁਸੀਂ ਸਾਡੇ ਗੁਰੂ 'ਤੇ ਨਹੀਂ ਵੇਖੇ, ਉਹ ਕਹਿੰਦੇ ਤੁਹਾਡੇ ਗੁਰੂ ਚੰਦੂ ਦੇ ਬੰਦਿਆਂ ਨਾਲ ਜਾਂਦੇ ਵੇਖੇ ਸੀ ਰਾਤ ਨੂੰ। ਸਿੱਖਾਂ ਨੂੰ ਸ਼ੱਕ ਹੋਇਆ, ਉਹ ਚੰਦੂ ਦੇ ਘਰ ਵੱਲ ਗਏ, ਅੰਦਰ ਗੁਰੂ ਦਾ ਇੱਕ ਸਿੱਖ ਬਾਣੀ ਪੜ੍ਹ ਰਿਹਾ ਸੀ। ਬਾਣੀ ਸੁਣ ਕੇ ਬਾਹਰਲਿਆਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਇੱਥੇ ਨੇ, ਉਹ ਦੋ ਚਾਰਾਂ ਨੂੰ ਹੋਰ ਲੈ ਆਇਆ। ਜਦੋਂ ਗਲੀ 'ਚ ਪੰਜ ਸੱਤ ਸਿੱਖ ਆਏ ਨਾ, ਤਾਂ ਚੰਦੂ ਦੇ ਸਿਪਾਹੀ ਡਾਂਗਾਂ ਲੈ ਕੇ ਪੈ ਗਏ, ਬਾਹਰਲੇ ਸਿੱਖਾਂ ਨੂੰ ਮਾਰਨ ਲੱਗ ਪਏ, ਕਹਿੰਦੇ ਇੱਥੇ ਨਾ ਖੜੋ, ਇੱਥੇ ਨਹੀਂ ਆਉਣਾ। ਅੰਦਰ ਜਿਹੜਾ ਸਿੱਖ ਸੀਗਾ ਬਾਣੀ ਪੜ੍ਹਦਾ, ਉਹਨੂੰ ਕਹਿੰਦੇ ਵੀ ਤੂੰ ਚੁੱਪ ਕਰਕੇ ਬਹੁ। ਉਹ ਉੱਚੀ ਉੱਚੀ ਬਾਣੀ ਪੜ੍ਹਦੇ ਸੀ ਸਿੱਖ, ਕਹਿੰਦੇ ਕੀ ਬੋਲੀ ਜਾਂਦਾ ਤੂੰ, ਬਾਹਰ ਦਿਆਂ ਨੂੰ ਪਤਾ ਲੱਗਦਾ। ਉਹ ਸਿੱਖਾਂ ਨੂੰ ਚੁੱਪ ਕਰਾਉਂਦੇ, ਪਰ ਸਿੱਖ ਬਾਣੀ ਪੜ੍ਹਦੇ ਰਹੇ, ਭਾਣਾ ਮੰਨਦੇ ਰਹੇ। ਅਗਲੇ ਦਿਨ ਚੰਦੂ ਨੇ ਹੋਰ ਕਹਿਰ ਕੀਤਾ, ਤੱਤਾ ਰੇਤਾ ਲਿਆ ਕੇ ਜਿਹੜਾ ਕਿ ਭੱਠੀ 'ਚ ਦਾਣੇ ਭੁੰਨਣ ਵਾਲੀ ਭੱਠੀ 'ਚ ਗਰਮ ਕੀਤਾ ਹੋਇਆ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਸੀਸ 'ਤੇ ਪਾਉਣਾ ਸ਼ੁਰੂ ਕਰ ਦਿੱਤਾ। ਸਾਰਾ ਸਰੀਰ ਰੇਤੇ ਦੇ ਨਾਲ ਸਾਧ ਸੰਗਤ ਜੀ ਛਾਲੇ ਛਾਲੇ ਹੋ ਗਏ, ਸਾਰੇ ਸਰੀਰ ਦੇ ਉੱਤੇ ਫਲ ਰਹੇ ਛਾਲੇ ਪੈ ਗਏ, ਪਰ ਮਹਾਰਾਜ ਅਡੋਲ ਬੈਠੇ ਸਨ ਅਤੇ ਨਾ ਮਹਾਰਾਜ ਨੂੰ ਪਾਣੀ ਪੀਣ ਦਿੱਤਾ ਨਾ ਪ੍ਰਸ਼ਾਦਾ। ਤੀਜੀ ਰਾਤ ਆਈ, ਉੱਧਰ ਚੰਦੂ ਦੀ ਨੂੰਹ ਜਿਹੜੀ ਸੀ ਗੁਰੂ ਕੇ ਸਿੱਖਾਂ ਦੀ ਧੀ ਸੀ, ਗਵਾਲੀਅਰ ਦੇ ਦਰੋਗੇ ਭਾਈ ਹਰਦਾਸ ਦੀ ਬੇਟੀ ਸੀ, ਗੁਰੂ ਕੀ ਬਾਣੀ ਪੜ੍ਹਦੀ ਸੀ। ਪਤਾ ਲੱਗਾ ਮੇਰਾ ਸਹੁਰਾ ਗੁਰੂ ਸਾਹਿਬ ਨੂੰ ਦੁੱਖ ਦੇ ਰਿਹਾ। ਅੱਧੀ ਰਾਤ ਨੂੰ ਮਿੱਠਾ ਪਾਣੀ ਘੋਲ ਕੇ, ਸ਼ੱਕਰ ਘੋਲ ਕੇ ਅਤੇ ਆਈ, ਅਤੇ ਜਿਹੜੇ ਪਹਿਰੇਦਾਰ ਸਨ ਉਹਨਾਂ ਨੂੰ ਕਹਿਣ ਲੱਗੀ ਵੀ ਮੇਰੇ ਤੋਂ ਪੈਸੇ ਲੈ ਲਓ, ਮੇਰੇ ਗਹਿਣੇ ਲੈ ਲਓ, ਇੱਕ ਵਾਰ ਮੈਨੂੰ ਗੁਰੂ ਸਾਹਿਬ ਨੂੰ ਮਿਲ ਲੈਣ ਦਿਓ। ਕਿਸੇ ਸਿਪਾਹੀ ਨੇ ਲਾਲਚ ਵਿੱਚ ਆ ਕੇ ਗੁਰੂ ਸਾਹਿਬ ਨੂੰ ਮਿਲਾ ਦਿੱਤਾ, ਆ ਕੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਰੋਣ ਲੱਗ ਪਈ। ਕਹਿਣ ਲੱਗੀ ਮਹਾਰਾਜ ਮੇਰੇ ਪਿਓ ਦਾਦੇ ਤੁਹਾਡੇ ਸੇਵਕ, ਤੁਸੀਂ ਲੋਕ ਪਰਲੋਕ ਦੇ ਰਾਖੇ ਸਾਡੇ, ਆਹ ਕੀ ਹੋ ਰਿਹਾ ਸੱਚੇ ਪਾਤਸ਼ਾਹ, ਇਹ ਪਾਪੀ ਮੇਰਾ ਸਹੁਰਾ ਤੁਹਾਨੂੰ ਇੰਨੇ ਦੁੱਖ ਦੇ ਰਿਹਾ, ਮੈਂ ਤੁਹਾਡੇ ਵਾਸਤੇ ਆਹ ਮਿੱਠਾ ਜਲ ਲੈ ਕੇ ਆਈ ਹਾਂ, ਤਿੰਨ ਦਿਨ ਹੋ ਗਏ ਆਪ ਜੀ ਨੇ ਪਾਣੀ ਨਹੀਂ ਪੀਤਾ, ਪਾਣੀ ਪੀ ਲਓ। ਸੱਚੇ ਪਾਤਸ਼ਾਹ ਕਹਿਣ ਲੱਗੇ ਧੀਏ ਤੇਰਾ ਪਾਣੀ ਪ੍ਰਵਾਨ ਹੈ, ਤੇਰੀ ਸ਼ਰਧਾ ਪ੍ਰਵਾਨ ਹੈ, ਪਰ ਇਸ ਪਾਪੀ ਦੇ ਘਰੋਂ ਆਈ ਕੋਈ ਚੀਜ਼ ਅਸੀਂ ਛਕਣੀ ਨਹੀਂ, ਅਸੀਂ ਬਚਨ ਕਰ ਚੁੱਕੇ। ਮਹਾਰਾਜ ਕਹਿਣ ਲੱਗੇ ਚੰਦੂ तू की कहना भी पानी मंगणगे, प्यास लगेगी तो पानी मंगांगे, भुख लगेगी तो रोटी मंगांगे, सानू ना भुख लगती है ना प्यास लगती है। भाई साहब गुरदास जी ने अवस्था लिखी है, गुरमुख पिरम चखाया भुख ना खाण पीण अन्न पानी। गुरमुखा ने ऐसा प्रेम का प्याला पीता हुंदा, अन्न पानी की भुख प्यास नहीं हुंदी। आखो श्री वाहिगुरु। गुरु विच ते साडे च फर्क हुंदा, कई लोग कहिंदे गुरु भी साडे वर्गा ही है। असी तो साध संगत जी अद्धा घंटा पानी ना मिले तो तड़फण लग जाना, सानू तो दो दिन रोटी ना मिले तो असी तरलो मच्छी, दो दिन तो बड़े एक दिन नहीं कढ़िया जाता साढ़े तो। पर सतगुरु पातशाह परमेश्वर जोत स्वरूप हो गए, शरीर तो परे हैं। कहन लगे बेटी तेरे तेरी श्रद्धा प्रवान है पर पानी नहीं पी सकते, लै जा वापस, समा आएगा इस मिठे जल दियां छबीलां लग्या करनगियां। आ छबीलां एवें नहीं लगदियां साध संगत जी, अज जिहड़ा भी उठदा ना जिहनूं घर घर दे रोटी नहीं पुछदे वो साडियां परंपरां ते किंतु करदा। आखे जी छबीलां लाई जांदे जी, लंगर लाई जांदे जी, क्यों लांदे हो? कई फिर होर गल्लां करदे, कहिंदे जी आ देखो इतिहास दा ते प्रचार नहीं करदे, छबीलां लाई जांदे। उन्हां सज्जनां नूं बेनती है भी छबीलां बंद ना कराओ, इतिहास का प्रचार जी सदके करो। जिहड़ा कुछ चल रहा वह तो चलण दिओ ना, ते जिहड़ी कमी है तुसी पूरी करो। ये तो नहीं भी उहदी आर्ट दे विच आपां सिखी दे सारे सारे असूल सारियां परंपरावां सारा कुछ तहश नहश कर देना। गुरु महाराज ने वचन किए है, कहिंदे आ जिहड़ा अज मैं पंज दिन प्यासा रहना है, मेरे सिखा ने यह याद जुगां तक अमर रखनी है। जदों छबील का जल छकीदा ना उदों सानू याद आना चाहिए कि पंज दिन साढ़े सतगुरु फोका पानी भी नहीं सी पीता, प्रशादा नहीं सी छकिया। वो गल उत्थों एहसास कराने वास्ते चली हुई है। चंदू की बेटी ने बेनती की महाराज, चंदू की नूह ने कहन लगी महाराज जे तुसी इस घर का पानी नहीं पीना तो मैं भी नहीं पीना। महाराज इस घर विच मैं रहना नहीं चाहती, तो मेरे ते कृपा करो, मेरी मुक्ति करो। महाराज कहन लगे पुत्र वाहिगुरु ने लिखा ना होना तो उही है, दो दिन बाकी ने, असी परसों शहीदी पा जावांगे, परसों असी चले जावांगे सचखंड, ये चोला छड़ देंगे। जदों असी जावांगे तेरा भी शरीर छुट जाएगा, तू भी साढ़े नाल ही सचखंड जाएगी। आखो श्री वाहिगुरु। कई बारी एक क्वेश्चन उठता है ना भी जदों गुरु साहब नूं रावी ते लिजाया गया, उत्थे हजारां सिख कट्ठे भी होए, उत्थे कीर्तन भी होया, गुरु साहब उत्थे शहीद होए, चंदू की फौज, चंदू उत्थे मुड़ के क्यों नहीं इनवॉल्व होया? चंदू ने गुरु साहब जी नूं वापस लिजाण दी जां खुरद बुरद करन दी कोशिश क्यों नहीं की? कारण यह सी जदों गुरु साहब रावी वल आए ने शहीदी पाण, उहदी नूह मर गई घर, उहदे घर आप पिट छैपा पै गया, उहदा सारा ध्यान उधर हो गया। गुरु साहब सच्चे पातशाह जी महाराज इधर गुरु की संगतां दर्शन दे के गए ने। सो रहो विचार, अगले दिन तत्तियां तवियां ते भी बिठाया गया, शरीर की चर्बी भी ढल के तवी ते आ गई, गुरु साहब अडोल बैठे रहे। साई मियां मीर वर्गे पीर कहन लगे महाराज सानू इशारा करो, लाहौर ते दिल्ली की इटों इट खड़का दईए। गुरु साहब कहन लगे साई जी मियाँ मीर नूं हिंद दे पीर कहिंदे, एडा गुस्सा फकीरां नूं चाहीदा नहीं, जेकर एक अद्धा जालम जुल्म करदा बदले उस दे देश सताईदा नहीं। मियाँ छोड़ो प्रीति चाम से, क्या हुआ तन जल रहा मन शांत है हर नाम से। शरीर ही सड़ रहा असी तां ठंडे हाँ, ब्रह्म ज्ञानी की हुंदा? गुरु अर्जन देव जी ने दुनिया के सामने प्रतख दिखा दिता, गुरु अर्जन देव जी ब्रह्म ज्ञानी हैं। आखो श्री वाहिगुरु। श्री अर्जन बड़ ब्रह्म ज्ञानी, तिनकी नहीं सो समता चाहिए, कोई बराबरी नहीं कर सकता। ओदा कहन को आनू अपनी गड्डी ते सारे ब्रह्म ज्ञानी लिखा लेंदे है। अपने भोरे के उत्ते ब्रह्म ज्ञानी लिखा लेंदे, पर ब्रह्म ज्ञानी तो गुरु अर्जन देव जी है। तैसा स्वर्ण तैसी उस माटी, तैसा अमृत तैसी बिख खाटी। मेरे सतगुरु शहीदी पा गए ते अपना धर्म अपने असूल अपनी मर्यादा नहीं छड़ी। जदों रावी दे कंडे ते आए सन उत्थे शब्द पढ़िया सी, सेवक की ओढ़क निभ ही प्रीत, जीवत साहिब सेवे वो अपना चलते राख्यो चीत। ये सारी कथा करिए ना, एक घंटा रोज़ ते महीना लग जाता गुरु साहब की शहीदी का प्रसंग सुनांदे आ। समा सीमित सी, दास ने जिहड़े शहीदी के कुछ अंश सन तुहाडे सामने संखेप शब्दों च रखे ने। दूजी बेनती जिहड़ी है सत्कार योग ज्ञानी विराम सिंह जी भी करके गए ने, प्रधान साहब जी ने भी की है, तो दास भी। आ जिहड़ा साल है साढ़े वास्ते बड़ा मुकद्दस, सब तो महान सतगुरु सच्चे पातशाह जी जगत गुरु गुरु नानक देव जी का 550 साल प्रकाश पूर्व नवंबर के महीने आप मना रहे हैं। तो साध संगत जी और संबंध में जिन्हें भी प्रोग्राम ने अपना करने ने, वध तो वध सहज पाठ करने ने। गुरु नानक देव जी दी बाणियां जिहड़ियां ने, जपची साहब, आसा दी वार, दक्षिणी ओंकार, सिद्ध गोष्ट पट्टी, जिहड़ियां उन्हां दीयां बाणियां ने, मैं बेनती करां ये भी कंठ करनियां। बाणी उन्हां दी पढ़ांगे, उन्हां दे नाल जुड़ांगे। गुरु नानक दा रूप की है? गुरु दी बाणी। ते बाणी तो बिना गुरु नूं आपां जे कहीए समझ लांगे नहीं समझ सकदे। सो गुरु साहब की बाणी भी कंठ करनी है, सहज पाठ भी रखने ने, मूल मंत्र दे जाप करने ने। ये सारे प्रोग्राम तुहाडे नाल बह के उलीकने ने, तुसी सारयां ने सहयोग देना। सारयां नूं जिहड़े भी सियाणे पतवंते सज्जण उन्हां दे चरणां च बेनती है भी ये 6 महीने जे आपां हफ्ता पूरा नहीं ना कढ सकते ते वीकेंड जिहड़ा शनि एतवार वह गुरु के नाँ ते कढ़ीए 5-4 महीने आपां, दो दो घंटे भी टाइम कढ़ो ना तो तां वी बड़ा कुछ हो जाना। तो उपराला करिए सारी दुनिया नूं आपां गुरु नानक का मिशन गुरु नानक का पैगाम देना। इतना कुछ कहिंदा दास खिमा दा जाचक है। वाहिगुरु जी का खालसा, वाहिगुरु जी की फतेह।